ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 57 ਸ਼ਬਦ ਸ੍ਰਵਣ ਕਰ ਚੁੱਕੇ ਹਾਂ ਸੋ ਇਹ 58 ਸ਼ਬਦ ਮਹਾਰਾਜ ਕਿਰਪਾ ਕਰ ਰਹੇ ਨੇ ਜਿਵੇਂ 36 ਅੰਗ ਦੇ ਉੱਪਰ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਰਹਾਉ ਦੀਆਂ ਪੰਗਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਨ ਰੇ ਸਦਾ ਆਨੰਦ ਗੁਣ ਗਾਏ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਦੱਸਦੇ ਨੇ ਉਪਦੇਸ਼ ਸਾਡੇ ਲਈ ਹੈ ਇਹ ਮੇਰੇ ਮਨਾ ਪਰਮਾਤਮਾ ਦੇ ਗੁਣ ਗਾ ਤਾਂ ਸਦਾ ਹੀ ਤੈਨੂੰ ਆਨੰਦ ਪ੍ਰਾਪਤ ਹੋਵੇਗਾ ਕਿਉਂਕਿ ਪਰਮਾਤਮਾ ਆਨੰਦ ਸਰੂਪ ਆਪ ਹੀ ਹੈ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹਿ ਸਮਾਏ ਰਹਾਉ ਸੱਚੀ ਗੁਰਾਂ ਦੀ ਉਪਦੇਸ਼ ਬਾਣੀ ਜੋ ਹੈ ਨਾ ਬਾਣੀ ਪੜ੍ਹ ਪੜ੍ਹ ਕੇ ਇਹਦਾ ਉਪਦੇਸ਼ ਲੈ ਕੇ ਭਾਂਡਾ ਅੰਦਰੋਂ ਤਕੜਾ ਕਰਨਾ ਗੁਰਬਾਣੀ ਨਾਲ ਅੰਦਰੋਂ ਭਾਂਡਾ ਸ਼ੁੱਧ ਹੋ ਕੇ ਭਾਂਡਾ ਤਕੜਾ ਹੋ ਜਾਂਦਾ ਹੈ ਤਕੜੀ ਚੀਜ਼ ਨੂੰ ਸੰਭਾਲਣ ਲਈ ਭਾਂਡਾ ਵੀ ਤਕੜਾ ਚਾਹੀਦਾ ਹਰੀ ਨਾਮ ਜਿਹੜਾ ਨਾ ਪਰਮਾਤਮਾ ਦਾ ਨਾਮ ਹੈ ਇਹਦੀ ਫਿਰ ਪ੍ਰਾਪਤੀ ਕਰ ਲਈਦੀ ਹੈ ਤਾਂ ਫਿਰ ਵਾਹਿਗੁਰੂ ਨਾਲ ਅਭੇਦ ਹੋ ਕੇ ਜੀਵ ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਇਹ ਵਿਚਾਰ ਸਤਿਗੁਰੂ ਅੱਜ ਬਖਸ਼ਿਸ਼ ਕਰ ਰਹੇ ਨੇ ਕਿ ਸੱਚੀ ਬਾਣੀ ਹਰ ਪਾਈ ਹੈ ਸਤਿਗੁਰੂ ਦੇ ਉਪਦੇਸ਼ ਤੋਂ ਸਿਹਤ ਪ੍ਰਾਪਤ ਕਰਨੀ ਹੈ ਬਹੁਤ ਸਾਰੇ ਮਨੁੱਖ ਕਈ ਵਾਰੀ ਸਿਮਰਨ ਉੱਤੇ ਜ਼ਿਆਦਾ ਜ਼ੋਰ ਵੀ ਇਕੱਲਾ ਸਿਮਰਨ ਹੀ ਠੀਕ ਹੈ ਬਾਣੀ ਦੀ ਲੋੜ ਨਹੀਂ ਸੋ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਾਂਗੇ ਕਿ ਜੇ ਗਲਤ ਕਿਸੇ ਹੋਰ ਨੇ ਤੁਹਾਨੂੰ ਭਰਮ ਭੁਲੇਖਾ ਪਾ ਦਿੱਤਾ ਇਹ ਦੂਰ ਕਰ ਲਓ ਆਪਣਾ ਬਾਣੀ ਮੂਲ ਹੈ ਸਾਡਾ ਬਾਣੀ ਇਸ ਤਰ੍ਹਾਂ ਜਿਵੇਂ ਦੁੱਧ ਜੇ ਦੁੱਧ ਹੈ ਤਾਂ ਖੋਆ ਪਨੀਰ ਦਹੀਂ ਮੱਖਣ ਘਿਓ ਸਭ ਕੁਛ ਬਣ ਸਕਦਾ ਜੇ ਦੁੱਧ ਹੀ ਨਹੀਂ ਤਾਂ ਫਿਰ ਕਿੱਥੋਂ ਲਿਆਵਾਂਗੇ ਖੋਆ ਮੱਖਣ ਪਨੀਰ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਕਹਿੰਦੇ ਇਕੱਲਾ ਸਿਮਰਨ ਸਿਮਰਨ ਦੀ ਜੇ ਇਕੱਲੇ ਦੀ ਲੋੜ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਸਰੂਪ ਇਕੱਲਾ ਹੀ ਬਣਾ ਦਿੰਦੇ ਪਰ ਮਹਾਰਾਜ ਕਹਿੰਦੇ ਨੇ ਸੱਚੀ ਬਾਣੀ ਹਰ ਪਾਈ ਹੈ ਬਾਣੀ ਦੀ ਪਹਿਲਾਂ ਲੋੜ ਹੈ ਬਹੁਤ ਬਾਣੀ ਪੜ੍ਹ ਕੇ ਹੀ ਫਿਰ ਸਿਮਰਨ ਮਿਲਦਾ ਗੁਰਬਾਣੀ ਦੇ ਨਾਲ ਸਾਨੂੰ ਕਈ ਤਰ੍ਹਾਂ ਦੀ ਸੇਧ ਮਿਲਦੀ ਗੁਰਬਾਣੀ ਮਾਤਾ ਹੈ ਅਤੇ ਸਿਮਰਨ ਸਾਡਾ ਪਿਤਾ ਹੈ ਇਸ ਕਰਕੇ ਬਾਣੀ ਨੇ ਸਾਨੂੰ ਇਸ ਬਾਣੀ 'ਤੇ ਹਰ ਨਾਮ ਪਾਏਂਦਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਦੇਖੋ ਇੰਨਾ ਸਿਮਰਨ ਵੀ ਕੀਤਾ ਪਰ ਬਾਣੀ ਆਪ ਧੁਰ ਕੀ ਬਾਣੀ ਰਚੀ ਹੈ ਤਿੰਨਾ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਹੁਣ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਧਾਰ ਹੈ ਆਸਰਾ ਹੈ ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣਾ ਆਸਰਾ ਬਣਾਇਆ ਸੱਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਇੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਹੋ ਜਿਨ੍ਹਾਂ ਨੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਮੇਰੀ ਨਾਮ ਮੇਰੀ ਰੋਟੀ ਹੈ ਨਾਮ ਹੀ ਮੇਰਾ ਪਾਣੀ ਹੈ ਨਾਮ ਹੀ ਮੇਰਾ ਜੀਵਨ ਹੈ ਨਾਮ ਹੀ ਮੇਰੇ ਪ੍ਰਾਣ ਨੇ ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਹੀ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਪਿੱਛੇ ਬਹੁਤ ਕੁਛ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ, ਗੁਰਬਾਣੀ ਦੇ ਰਾਹੀਂ ਜਿਨ੍ਹਾਂ ਨੇ ਆਸਰਾ ਗ੍ਰਹਿਣ ਕੀਤਾ ਹੈ। ਗੁਰਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਸ਼ਬਦ ਨੂੰ ਧਾਰਨ ਕੀਤਾ, ਸ਼ਬਦ ਦੇ ਅਨੁਸਾਰ ਹੋ ਕੇ ਚੱਲੇ ਨੇ, ਉਹਨਾਂ ਨੇ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ। ਸਾਰੇ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਜੋ ਪਰਮੇਸ਼ਰ ਹੈ ਉਹਨਾਂ ਨੂੰ ਪ੍ਰਾਪਤ ਹੋ ਗਿਆ, ਕਿਉਂਕਿ ਉਹਨਾਂ ਨੇ ਹੁਕਮ ਮੰਨਿਆ। ਉਪਦੇਸ਼ ਜਿਹੜਾ ਗੁਰੂ ਸਾਹਿਬ ਦਾ ਹੈ, ਇਸ ਉੱਤੇ ਹੀ ਅਮਲ ਕਰਕੇ ਜੀਵਨ ਨੂੰ ਬਤੀਤ ਕਰਨਾ। ਹਰ ਮਨੁੱਖ ਆਪਣੀ ਇੱਕ ਵੱਖਰੀ ਹੋਂਦ ਦਿਖਾਉਣ ਲਈ ਦੁਨੀਆਂ ਅੰਦਰ ਕੁਛ ਨਵਾਂ ਕਰਦਾ, ਇਸੇ ਕਰਕੇ ਉਹ ਫਿਰ ਕੋਈ ਨਵੀਂ ਜੀ ਚੀਜ਼ ਦੁਨੀਆਂ ਨੂੰ ਸੁਣਾ ਦਿੰਦਾ। ਇਹ ਚੀਜ਼ਾਂ ਸੰਸਾਰੀ ਕੰਮਾਂ ਵਿੱਚ ਤਾਂ ਚਲਾ ਲਓ, ਪਰ ਗੁਰਬਾਣੀ ਉੱਤੇ ਐਸਾ ਪ੍ਰੈਕਟੀਕਲ ਨਾ ਕਰੋ। ਜੋ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤਾ ਹੈ ਉਹੀ ਠੀਕ ਹੈ। ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚਾ ਨਾ ਏ ਪਿਆਰ। ਮਹਾਰਾਜ ਕਹਿੰਦੇ ਸਦਾ ਸਦਾ, ਜੋ ਸਦਾ ਹੀ ਨਿੱਤ ਰੂਪ ਪਰਮਾਤਮਾ ਹੈ, ਸਦਾ ਹੀ ਰਹਿਣ ਵਾਲਾ ਹੈ, ਉਸ ਵਾਹਿਗੁਰੂ ਦੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਸਦਾ ਹੀ ਗਾਉਣਾ ਕਰੇ ਇਨਸਾਨ, ਅਤੇ ਸੱਚੇ ਨਾਮ ਦੇ ਵਿੱਚ ਪਿਆਰ ਕਰੇ, ਜਿਵੇਂ ਮਾਇਆ ਵਿੱਚ ਪਿਆਰ ਹੈ। ਮਾਇਆ ਜੇ ਇੱਕ ਪੈਸਾ ਵੀ ਹੋਵੇ ਉਹ ਬੰਦੇ ਨੂੰ ਕਈ ਸਿੱਟਦੇ ਨਹੀਂ ਸਿੱਟਦਾ, ਬਹੁਤ ਪਿਆਰ ਹੈ। ਮਹਾਰਾਜ ਕਹਿੰਦੇ ਤੁਸੀਂ ਨਾਮ ਦੇ ਵਿੱਚ ਪਿਆਰ ਕਰੋ ਗੁਰਸਿੱਖ। ਇਹ ਸੁਣ ਕੇ ਹੁਣ ਆਪਾਂ ਨਾਮ ਦੇ ਨਾਲ ਪਿਆਰ ਕਰਨਾ, ਸਤਿਗੁਰੂ ਦੀ ਕਿਰਪਾ ਨਾਲ ਬੇਨਤੀਆਂ ਕਰੀਏ ਕਿ ਸਾਡਾ ਗੁਰਬਾਣੀ ਵਿੱਚ ਨਾਮ ਵਿੱਚ ਪਿਆਰ ਬਣੇ, ਕਿ ਅਸੀਂ ਤੁਹਾਡੇ ਬਚਨ ਨੂੰ ਸਤ ਕਰਕੇ ਮੰਨੀਏ। ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ। ਵਾਹਿਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਨਾ, ਕਿਰਪਾ ਦ੍ਰਿਸ਼ਟੀ ਜਿਹੜੀ ਹੈ ਨਾ ਨਾਲ ਤੱਕਿਆ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਫਿਰ ਗੁਰਮੁਖਾਂ ਨੂੰ ਭਗਤੀ ਦਾ ਭੰਡਾਰਾ ਦਿੱਤਾ। ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਫਿਰ ਭਗਤੀ ਦੇ ਭੰਡਾਰੇ, ਕਿਣਕਾ ਬਹੁਤ ਹੈ ਉਹਦਾ। ਜਿਨ੍ਹਾਂ ਨੂੰ ਵੰਡਣ ਲਾਇਆ ਭਗਤੀ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕਿਰਪਾ ਕਰਕੇ ਭਗਤੀ ਵੰਡਣ ਦਾ ਭੰਡਾਰਾ ਦੇ ਦਿੰਦੇ ਨੇ। ਮਨ ਰੇ ਸਦਾ ਆਨੰਦ ਗੁਣ ਗਾਏ, ਗੁਣਾਂ ਨੂੰ ਗਾ ਬਈ, ਮੇਰਿਆ ਮਨਾ ਤੂੰ ਵੀ ਗਾ, ਆਨੰਦ ਪ੍ਰਾਪਤ ਹੋਵੇ। ਫਜ਼ੂਲ ਦੀਆਂ ਗੱਲਾਂ ਦੇ ਨਾਲ ਆਨੰਦ ਪ੍ਰਾਪਤ ਨਹੀਂ ਹੁੰਦਾ ਇਨਸਾਨ ਨੂੰ, ਗੁਣਾਂ ਦਾ ਗਾਇਨ ਕਰੇ। ਸੋ ਇਸ ਕਰਕੇ ਹਮੇਸ਼ਾ ਗੁਣਾਂ ਦਾ ਗਾਇਨ ਕਰਨਾ। ਸੰਤ ਬਾਬਾ ਨੇਚਲ ਸਿੰਘ ਜੀ ਜਗਾਦਰੀ ਵਾਲੇ ਬਹੁਤ ਉੱਚੀ ਹਸਤੀ ਮਹਾਂਪੁਰਖ ਪੰਥ ਵਿੱਚ ਹੋਏ ਨੇ। ਉਹਨਾਂ ਦੇ ਨਾਲ ਜਦੋਂ ਪ੍ਰੇਮੀ ਤੁਰਦੇ ਸੀ, ਕਾਫੀ ਬਿਰਧ ਸਨ, ਉਹ ਕਹਿੰਦੇ ਗੱਲ ਨਹੀਂ ਕਰਨੀ, ਮੂਲ ਮੰਤਰ ਕਰੀ ਜਾਓ ਮੇਰੇ ਨਾਲ। ਉਹਨਾਂ ਦੇ ਨਾਲ ਹਰ ਵਕਤ ਮੂਲ ਮੰਤਰ ਪ੍ਰੇਮੀ ਪੜ੍ਹਦੇ ਹੀ ਰਹਿੰਦੇ ਸੀ। ਉਹ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ, ਕੀ ਬੋਲੇਗਾ, ਕੁਛ ਨਹੀਂ ਬੋਲਣ ਦਿੰਦੇ, ਤੁਰੇ ਆਓ ਮੂਲ ਮੰਤਰ ਪੜ੍ਹਦੇ ਆਓ। ਇਸ ਤਰ੍ਹਾਂ ਜਿਨ੍ਹਾਂ ਦੇ ਜੀਵਨ ਦੇਖੇ ਹੋਏ ਨੇ ਭਗਤਾਂ ਦੇ, ਉਹ ਸਦਾ ਹੀ ਆਨੰਦ ਮਾਣਦੇ ਨੇ। ਸੱਚੀ ਬਾਣੀ ਹਰ ਪਾਈ ਹੈ ਹਰ ਸਿਉਂ ਰਹਿ ਸਮਾਏ ਰਹਾਓ। ਸਤਿਗੁਰੂ ਕਹਿੰਦੇ ਜਿਹੜੀ ਗੁਰਾਂ ਦੀ ਬਾਣੀ ਹੈ ਨਾ, ਸੱਚੀ ਹੈ ਇਹ। ਇਸ ਬਾਣੀ ਦੇ ਰਾਹੀਂ ਫਿਰ ਆਪਾਂ ਉਪਦੇਸ਼ ਲੈਂਦੇ ਹਾਂ, ਗੁਰਾਂ ਤੋਂ ਸਿੱਖਿਆ ਲੈਂਦੇ ਹਾਂ। ਉਪਦੇਸ਼ ਬਾਣੀ ਦੁਆਰਾ ਹਰੀ ਨਾਮ ਦੀ ਪ੍ਰਾਪਤੀ ਹੁੰਦੀ। ਬਾਣੀ ਦੇ ਅੰਦਰ ਉਪਦੇਸ਼ ਨਹੀਂ ਨਿਰਾ, ਗੁਰਬਾਣੀ ਨਾਮ ਦਾ ਭੰਡਾਰ ਵੀ ਹੈ। ਬਹੁਤ ਕੁਛ ਹੈ ਜੇ ਸਮਝੀਏ ਗੁਰਬਾਣੀ। ਗੁਰਬਾਣੀ ਦੇ ਅੰਦਰ ਸਾਰੀ ਤਾਕਤ ਹੈ। ਗੁਰਬਾਣੀ ਅਤੇ ਨਾਮ ਨੂੰ ਵੱਖਰਾ ਨਹੀਂ ਦੱਸਣਾ, ਕਿਉਂਕਿ ਇਹ ਬਾਣੀ ਜੋ ਜੀਅਹੋਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਦੋਂ ਸਿਮਰਨ ਸ਼ੁਰੂ ਹੁੰਦਾ ਅੰਦਰ ਤਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਹਰ ਸਿਉਂ ਰਹਿ ਸਮਾਏ ਤਾਂ ਉਹ ਵਾਹਿਗੁਰੂ ਨਾਲ ਭੇਦ ਹੋ ਜਾਂਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ। ਸੱਚੀ ਭਗਤੀ ਕਿਉਂ ਲਿਖਿਆ, ਇਕੱਲੀ ਭਗਤੀ ਕਿਉਂ ਨਹੀਂ ਲਿਖਿਆ? ਕਿਉਂਕਿ ਬਹੁਤ ਸਾਰੇ ਲੋਕ ਪਖੰਡ ਵਾਲੀ ਭਗਤੀ ਕਰਦੇ ਦਿਖਾਵੇ ਮਾਤਰ। ਸਤਿਗੁਰੂ ਕਹਿੰਦੇ ਨੇ ਜਿਹੜੇ ਪਖੰਡ ਤੋਂ ਰਹਿਤ ਸੱਚੀ ਭਗਤੀ ਕਰਨ ਨਾਲ ਗੁਰਮੁਖਾਂ ਦਾ ਜਿਹੜਾ ਮਨ ਹੈ ਬਹੁਤ ਗਾੜੇ ਰੰਗ ਵਾਲਾ ਹੋ ਗਿਆ, ਗੂੜਾ ਰੰਗ ਨਾਮ ਦਾ ਚੜ੍ਹ ਗਿਆ। ਰੱਤਾ ਸਹਿਜ ਸੁਭਾਏ, ਸੁਤੇ ਸਿੱਧੀ ਪਰਮੇਸ਼ਰ ਦੇ ਵਿੱਚ ਰੰਗਿਆ ਗਿਆ ਹੈ। ਉਹ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਗੁਰ ਸ਼ਬਦੀਆਂ ਦੁਆਰਾ ਜਿਹੜਾ ਗੁਰਮੁਖਾਂ ਦਾ ਮਨ ਹੈ ਨਾ, ਉਹ ਪਰਮੇਸ਼ਰ ਵਿੱਚ ਐਸਾ ਮੋਹਿਆ ਗਿਆ ਹੈ ਜੋ ਮੂੰਹ ਦੇ ਨਾਲ ਕੁਛ ਕਥਨ ਨਹੀਂ ਕੀਤਾ ਜਾ ਸਕਦਾ। ਗੁਰ ਸ਼ਬਦ ਦੀ ਜਦੋਂ ਆਰਾਧਨਾ ਕੀਤੀ, ਸ਼ਬਦ ਪੜ੍ਹਦਿਆਂ 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 ਪਹਿਲਾਂ ਤਾਂ ਕੁਛ ਵੀ ਨਹੀਂ ਹੁੰਦਾ, ਫਿਰ ਹੌਲੀ ਹੌਲੀ ਸ਼ਬਦ ਮਨ ਦੇ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕਰਦਾ। ਜਿਉਂ ਹੀ ਸ਼ਬਦ ਮਨ ਅੰਦਰ ਪ੍ਰਵੇਸ਼ ਹੋਇਆ, ਉਸੇ ਵਕਤ ਹਿਰਦੇ ਦੇ ਅੰਦਰ ਜਿਤਨੇ ਵਿਕਾਰ ਨੇ ਦੌੜਨੇ ਸ਼ੁਰੂ ਹੋ ਜਾਂਦੇ ਨੇ। ਉੱਥੇ ਬਿਲਕੁਲ ਸਾਫ਼ ਸਫਾਈ ਹੋ ਕੇ ਆਪਣੇ ਆਪ ਹੀ ਨਾਮ ਦਾ ਅਭਿਆਸ ਪ੍ਰਾਰੰਭ ਹੋ ਜਾਂਦਾ। ਉਹ ਚੀਜ਼ਾਂ ਜਿਹੜੀਆਂ ਸਾਨੂੰ ਦਬਾ ਕੇ ਬੈਠੀਆਂ ਸੀ, ਨਾਮ ਵਾਲੇ ਪਾਸੇ ਤੁਰਨ ਨਹੀਂ ਸੀ ਦਿੰਦੀਆਂ, ਜੀਵ ਨੂੰ ਕਮਜ਼ੋਰ ਕੀਤਾ ਹੋਇਆ ਸੀ। ਗੁਰਬਾਣੀ ਜੀਵ ਨੂੰ ਤਕੜਾ ਕਰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਸ਼ਬਦੀ ਸਾਰਾ ਕੁਛ ਹੋ ਜਾਂਦਾ ਗੁਰੂ ਦੇ ਸ਼ਬਦ ਦੁਆਰਾ। ਜਿਹ ਵਾਰਤੀ ਸ਼ਬਦ ਸੱਚਾ ਅੰਮ੍ਰਿਤ ਪੀਵੈ ਰਸ ਗੁਣ ਗਾਏ। ਹੁਣ ਗੁਰਮੁਖਾਂ ਦੀ ਜਿਹੜੀ ਜ਼ੁਬਾਨ ਹੈ ਉਹ ਹਮੇਸ਼ਾ ਹੀ ਜਿਹ ਵਾਰਤੀ ਸ਼ਬਦ ਸੱਚਾ, ਉਹ ਸੱਚੇ ਸ਼ਬਦ ਦੇ ਵਿੱਚ ਬਾਣੀ ਪੜ੍ਹਨ ਵਿੱਚ ਲੱਗੀ ਰਹਿੰਦੀ ਹੈ। ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਨਿਤਨੇਮੀ ਪ੍ਰੇਮੀ, ਇਹ ਸਾਰਿਆਂ ਲਈ ਨਹੀਂ ਸਾਰੀਆਂ ਗੱਲਾਂ ਹੁੰਦੀਆਂ। ਜਿਹਨੇ ਇਸ ਲਾਈਨ 'ਤੇ ਚੱਲਣਾ ਨਹੀਂ, ਜਿਹਨੂੰ ਪ੍ਰਾਪਤੀ ਦੀ ਇੱਛਾ ਨਹੀਂ, ਜਿਹਨੂੰ ਪਰਮੇਸ਼ਰ ਵਿੱਚ ਸ਼ਰਧਾ ਨਹੀਂ, ਉਹਨਾਂ ਨੂੰ ਤਾਂ ਆਪਾਂ ਵੀ ਕੁਛ ਨਹੀਂ ਕਹਿੰਦੇ। ਸਿਰਫ ਇਸ ਲਾਈਨ ਉੱਤੇ ਚੱਲਣ ਵਾਲੇ ਇਨਸਾਨ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ, ਜਿਨ੍ਹਾਂ ਨੂੰ ਕੋਈ ਸ਼ਰਧਾ ਭਾਵਨਾ ਹੈ, ਉਹਨਾਂ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਰੰਗੇ ਰਹਿੰਦੇ ਨੇ, ਬਾਣੀ ਪੜ੍ਹੀ ਜਾਂਦੇ ਨੇ। ਪਹਿਲਾਂ ਤਾਂ ਕੁਛ ਵੀ ਨਹੀਂ ਦਿਖਦਾ, ਫਿਰ ਇਸੇ ਬਾਣੀ ਵਿੱਚੋਂ ਹੀ ਸਾਰਾ ਕੁਛ ਦਿਖਣ ਲੱਗ ਜਾਂਦਾ ਜੀਵ ਨੂੰ। ਅੰਮ੍ਰਿਤ ਮਿਲਦਾ ਇਸ ਬਾਣੀ ਨੂੰ ਪੜ੍ਹਨ ਦੇ ਨਾਲ, ਅੰਮ੍ਰਿਤ ਪੀਵੈ ਰਸ ਗੁਣ ਗਾਏ। ਉਹ ਅੰਮ੍ਰਿਤ ਨੂੰ ਪੀਂਦੀ ਜ਼ੁਬਾਨ ਅਤੇ ਪ੍ਰੇਮ ਨਾਲ ਗੁਣਾਂ ਨੂੰ ਗਾਇਨ ਕਰਦੀ ਉਹਦੀ ਜ਼ੁਬਾਨ। ਗੁਰਮੁਖ ਇਹੋ ਰੰਗ ਪਾਈ ਹੈ ਜਿਸਨੂੰ ਕਿਰਪਾ ਕਰੇ ਰਜਾਏ। ਰਜਾਏ ਹੁੰਦਾ ਜੋ ਆਗਿਆ ਦੇ ਦੇਣ ਵਾਲਾ ਪਰਮੇਸ਼ਰ ਹੈ ਨਾ, ਉਹ ਕਿਰਪਾ ਕਰਦਾ ਹੈ ਪਰਮਾਤਮਾ ਦੇ ਆਨੰਦ ਨੂੰ। ਉਹ ਜਿਹੜੇ ਗੁਰਮੁਖ ਪ੍ਰਾਪਤ ਕਰਦੇ ਨੇ, ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਵਾਹਿਗੁਰੂ ਦੀ ਕਿਰਪਾ ਨਾਲ ਆਨੰਦ ਪ੍ਰਾਪਤ ਹੁੰਦਾ। ਕਿਉਂਕਿ ਚੀਜ਼ ਵਾਹਿਗੁਰੂ ਦੀ ਹੈ, ਵਾਹਿਗੁਰੂ ਕਿਸੇ ਨੂੰ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ, ਇਹ ਤਾਂ ਉਹਨਾਂ ਨੇ ਆਪ ਹੀ ਦੇਣੀ ਹੈ। ਕਿਰਪਾ ਕਰਕੇ ਜਿਹੜੇ ਜੀਵ ਭਾ ਗਏ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਬਾਹਰ ਕੱਢ ਲੈਂਦੇ ਮਾਇਆ ਵਿੱਚੋਂ। ਸੰਸਾਰ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ। ਇਹ ਸਾਰਾ ਸੰਸਾਰ ਹੀ ਸੰਸਾਰ ਰੂਪ ਹੈ, ਇਹਦਾ ਨਾਂ ਹੀ ਸੰਸਾਰ। ਤਾਂਹੀਓ ਰੱਖਿਆ ਸੰਸਿਆਂ ਦਾ ਆਲ, ਆਲ ਹੁੰਦਾ ਘਰ, ਤਾਂਹੀਓ ਇਹਦਾ ਨਾਂ ਸੰਸਾਰ ਰੱਖਿਆ ਹੈ। ਇਹਦੇ ਵਿੱਚ ਮਨਮੁੱਖਾਂ ਲੋਕਾਂ ਦੀ ਜਿਹੜੀ ਵਿਦਿਆ ਰੂਪੀ ਨੀਂਦ, ਉਹਨਾਂ ਨੂੰ ਚੜ੍ਹੀ, ਹਰ ਵਕਤ ਸੁੱਤੇ ਹੀ ਰਹਿੰਦੇ ਨੇ ਉਹ, ਸੁੱਤਿਆਂ ਰਹਿਣ ਵਿਹਾਏ। ਅਵਸਥਾ ਰੂਪੀ ਰਾਤ ਅਵਿਦਿਆ ਦੀ ਨੀਂਦ ਵਿੱਚ ਹੀ ਬਤੀਤ ਹੋ ਗਈ, ਸੰਸਿਆਂ ਵਿੱਚ ਪੈ ਗਈ। ਰੋਜ਼ ਕੋਈ ਨਾ ਕੋਈ ਸੰਸਾ ਖੜਾ ਰਹਿੰਦਾ ਉਹਨਾਂ ਨੂੰ, ਕਿਉਂਕਿ ਉਹ ਗੁਰਾਂ ਦੇ ਆਸਰੇ ਨਹੀਂ ਚੱਲਦੇ। ਸਤਿਗੁਰੂ ਸੰਸਿਆਂ 'ਚੋਂ ਨਿਕਲਣ ਦਾ ਤਰੀਕਾ ਦੱਸਦੇ ਨੇ, ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਅੰਦਰ ਵੀ ਆਪ ਇਹਨਾਂ ਸਾਰੇ ਸ਼ਬਦਾਂ ਦੀ ਸੋਹਣੇ ਢੰਗ ਨਾਲ ਸਿੱਖਿਆ ਦਿੱਤੀ ਆਪਾਂ ਨੂੰ। ਇੱਕ ਆਪਣਾ ਭਾਣਾ ਕੱਢ ਲੈਣ ਆਪੇ ਲਿਓਨ ਮਿਲਾਏ, ਵਾਹਿਗੁਰੂ ਨੇ ਆਪਣੇ ਭਾਣੇ ਅਨੁਸਾਰ ਆਪਣੇ ਭਾਣੇ ਨੂੰ ਮਨਾ ਕੇ ਕਿਸੇ ਕਿਸੇ ਪੁਰਸ਼ ਨੂੰ ਫਿਰ ਜਿਵੇਂ ਉਹਨੂੰ ਪਾਇਆ ਕਿ ਇਹ ਪੁਰਸ਼ ਨੂੰ ਕੱਢਣਾ ਹੈ, ਉਹਨੂੰ ਭਾਣੇ ਮੰਨਣ ਦੇ ਵਿੱਚ ਲਾ ਦਿੰਦਾ, ਭਾਣਾ ਮੰਨਣ ਲੱਗ ਜਾਂਦਾ। ਫਿਰ ਉਹ ਇੱਕ ਪੁਰਸ਼ ਨੇ ਜਿਹੜੇ ਸੰਸਾਰ 'ਚ ਉਹਨੇ ਆਪੇ ਕਰ ਲਏ ਨੇ, ਭਾਣਾ ਮਨਵਾ ਕੇ ਆਪਣੇ ਨਾਲ ਮਿਲਾ ਲਏ ਨੇ। ਫਿਰ ਉਹ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਮਾਇਆ ਦਾ ਮੋਹ ਪਹਿਲਾਂ ਦੂਰ ਕਰਦੇ ਨੇ। ਮਾਇਆ ਦਾ ਮੋਹ ਤੋਂ ਬਿਨਾਂ ਹੁਣ ਮੋਹ ਆ ਗਿਆ ਤਾਂ ਵੈਰਾਗ ਨਹੀਂ ਆਉਂਦਾ। ਮਾਇਆ ਦਾ ਮੋਹ ਦੂਰ ਕਰਕੇ ਹੀ ਮਨ ਦੇ ਅੰਦਰ ਵੈਰਾਗ ਪੈਦਾ ਹੁੰਦਾ। ਉਹਨਾਂ ਦੇ ਮਨ ਵਿੱਚ ਪਰਮੇਸ਼ੁਰ ਆਪ ਹੀ ਆਪ ਵਸ ਗਿਆ, ਆਪੇ ਹੀ ਵਸ ਗਿਆ ਆ ਕੇ। ਜਦੋਂ ਮਾਇਆ ਦਾ ਮੋਹ ਪਹਿਲਾਂ ਦੂਰ ਕੀਤਾ, ਉਹਨਾਂ ਨੂੰ ਸਤਸੰਗਤ ਦਿੱਤੀ, ਵੈਰਾਗ ਦਿੱਤਾ, ਤਿਆਗ ਦਿੱਤਾ, ਬਾਣੀ ਪੜ੍ਹਨੀ ਲਾ ਦਿੱਤੀ, ਭਾਣੇ ਮਨ ਅੰਦਰ ਲੈ ਆਏ, ਆਪ ਵਡਾਈ ਦਿੱਤੀਆਂ ਨੇ ਗੁਰਮੁਖ ਦੇਹ ਬੁਝਾਏ। ਮਹਾਰਾਜ ਨੇ ਆਪ ਹੀ ਉਹਨਾਂ ਨੂੰ ਵਡਿਆਈ ਦਿੱਤੀ ਹੈ, ਜਿਨ੍ਹਾਂ ਨੂੰ ਮੁਖੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਮੁਖ ਦੇਹ ਬੁਝਾਏ, ਮੁਖੀ ਗੁਰੂ ਸਮਝਾ ਦਿੰਦੇ ਨੇ ਜਿਨ੍ਹਾਂ ਨੂੰ। ਇੱਕ ਤਾਂ ਹੁੰਦੀ ਗੱਲ, ਬਾਹਰੋਂ ਆਪਾਂ ਕਿਸੇ ਨੂੰ ਕਹੀ, ਉਹਨੇ ਸੁਣੀ, ਹਾਂ ਹਾਂ ਕਰ ਛੱਡੀ, ਫਿਰ ਉਹਨੂੰ ਪੁੱਛਦੇ ਹਾਂ ਆਈ ਸਮਝ। ਗੱਲ ਬਾਹਰੋਂ ਸੁਣਨੀ ਹੋਰ ਹੈ, ਅੰਦਰ ਉਹਦੀ ਪਕੜ ਕਰ ਲੈਣੀ ਮਨ ਨੇ ਹੋਰ ਚੀਜ਼ ਹੈ। ਸੋਝੀ ਪਈ ਬੁੱਧੀ ਨੇ ਪਕੜਨੀ ਗੱਲ ਨੂੰ, ਕਹਿੰਦੇ ਸਮਝ ਨਹੀਂ ਆਈ ਮੈਨੂੰ, ਸੁਣਦਾ ਤਾਂ ਬੜੇ ਧਿਆਨ ਨਾਲ ਸੀ ਪਰ ਸਮਝ ਨਹੀਂ ਆਈ। ਫਿਰ ਸਮਝਾਉਂਦੇ ਨੇ, ਸਮਝ ਆਈ। ਇੱਕ ਜਪਜੀ ਸਾਹਿਬ ਪੜ੍ਹਿਆ, ਕੁਛ ਸਮਝ ਆਇਆ, ਕਹਿੰਦੇ ਨਹੀਂ, ਚੱਲ ਫਿਰ ਦੂਜਾ ਪੜ੍ਹ, ਤੀਜਾ ਪੜ੍ਹ। ਕਿੰਨੇ ਹੀ ਪਾਠ ਕਰਵਾਏ ਜਾਂਦੇ ਨੇ, ਕਿਉਂਕਿ ਬੁੱਧੀ ਸਾਡੀ ਉਸ ਚੀਜ਼ ਨੂੰ ਗ੍ਰਹਿਣ ਨਹੀਂ ਕਰਦੀ। ਇੱਕ ਪਾਠ ਕਰਕੇ ਉਹ ਮਨ ਗ੍ਰਹਿਣ ਨਹੀਂ ਕਰਦਾ ਉਹਨੂੰ, ਇਸੇ ਕਰਕੇ ਸਾਨੂੰ ਵਾਰ ਵਾਰ ਪਾਠ ਕਰਨਾ ਪੈਂਦਾ, ਵਾਰ ਵਾਰ ਅਭਿਆਸ ਕਰਨਾ ਪੈਂਦਾ। ਕਿਉਂਕਿ ਗੁਰਬਾਣੀ ਚੌਥੇ ਪਦ ਦੀ ਮਾਲਕ ਹੋਣ ਕਰਕੇ ਰਜੋ ਤਮੋ ਸਤੋ ਵਾਲੇ ਮਨੁੱਖ ਗੁਰਬਾਣੀ ਨੂੰ ਸਮਝ ਨਹੀਂ ਸਕਦੇ ਹੈ। ਉਹ ਇਹਨਾਂ ਦਾ ਵਿਸ਼ਾ ਹੀ ਨਹੀਂ ਹੈ, ਕਿਉਂਕਿ ਸੰਸਾਰ ਦਾ ਵਿਸ਼ਾ ਨਹੀਂ ਹੈ ਇਹ। ਆਪ ਹੀ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ, ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ। ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਪਰਮਾਤਮਾ ਹੀ ਦਾਤਾ ਹੈ, ਸਾਰਿਆਂ ਦਾ ਦਾਤਾ ਇੱਕ ਹੈ। ਹੁਣ ਜਿਹੜੇ ਬੰਦੇ ਭੁੱਲ ਜਾਂਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਭੁੱਲਿਆਂ ਹੋਇਆਂ ਨੂੰ ਵੀ ਆਪ ਹੀ ਸਮਝਾ ਲੈਂਦਾ, ਕਿਉਂਕਿ ਇਹਨਾਂ ਨੂੰ ਸਮਝ ਨਹੀਂ ਲੱਗਦੀ ਜੀਵਾਂ ਨੂੰ। ਰੋਜ਼ ਇੰਨਾ ਉਪਦੇਸ਼ ਹੁੰਦਾ, ਇੰਨੀ ਬਾਣੀ, ਇਹਨਾਂ ਦੀ ਸੂਈ ਉੱਥੇ ਹੀ ਟਿਕੀ ਹੋਈ, ਬਸ ਜਿੰਨਾ ਮਰਜ਼ੀ ਉਪਦੇਸ਼ ਕਰ ਲਈ ਇਹਨਾਂ ਨੇ ਉਹੀ। ਕਿੰਨੀ ਕਥਾ ਸੁਣਦੇ ਹਾਂ ਆਪਾਂ, ਬਾਹਰ ਜਾ ਕੇ ਉੱਥੇ ਸੂਈ ਫਿਰ ਮੁੜੇ ਆਉਂਦੀ ਵਾਪਸ। ਉਹ ਗੱਲ ਕੋਈ ਹੋਈ ਕਿ ਮਨ ਚ ਖੁੱਭ ਗਈ, ਨਹੀਂ ਤਾਂ ਖੁੱਭਦੀ ਨਹੀਂ। ਬਹੁਤ ਸਮਝਾਉਣ ਤੋਂ ਬਾਅਦ ਵੀ ਜਦੋਂ ਤੋਰ ਦਈਏ ਫਿਰ ਉੱਥੇ ਹੀ ਖੜਾ ਹੁੰਦਾ ਹਿਸਾਬ ਕਿਤਾਬ। ਸਤਿਗੁਰੂ ਕਹਿੰਦੇ ਨੇ ਸੁਣਿਆ ਤਾਂ ਹੈ ਪਰ ਸਮਝਿਆ ਨਹੀਂ ਹੈ, ਸਮਝਿਆ ਤਾਂ ਹੈ ਪਰ ਕਮਾਇਆ ਨਹੀਂ ਹੈ। ਸਮਝ ਤਾਂ ਗਿਆ ਗੱਲ ਪਰ ਸੂਈ ਉੱਥੇ ਟਿਕਦੀ ਹੈ। ਦੋ ਤੇ ਦੋ ਚਾਰ ਰੋਟੀਆਂ, ਉੱਥੇ ਸੂਈ ਖੜੀ। ਕਿਸੇ ਰਾਜੇ ਕੋਲ ਕੋਈ ਕਹਿੰਦਾ ਮੇਰੀ ਦਸਮ ਦੁਆਰ ਵਿੱਚ ਬਿਰਤੀ ਚੜ੍ਹਦੀ। ਰਾਜਾ ਪ੍ਰੇਮੀ ਸੀ, ਕਹਿੰਦਾ ਜੇ ਕਿਸੇ ਦਸਮ ਦੁਆਰ 'ਚ ਬਿਰਤੀ ਚੜ੍ਹਦੀ ਉਹ ਬੰਦਾ ਦਿਖਾਓ ਮੈਨੂੰ ਕਿਹੜਾ। ਹੁਣ ਬੰਦਾ ਸੀ ਦਸਮ ਦੁਆਰ 'ਚ ਬਿਰਤੀ, ਉਹੀ ਯੋਗੀਆਂ ਤੋਂ ਸਿੱਖ ਕੇ ਸਵਾਸਾਂ ਨਾਲ ਚੜ੍ਹਾ ਲੈਂਦਾ ਤਾਹਾਂ ਨੂੰ ਸਵਾਸ, ਪਰ ਭਗਤੀ ਵਿੱਚ ਨਹੀਂ ਸੀ ਉਹਦਾ ਚਿੱਤ। ਉਹੀ ਕਈ ਸਿੱਖ ਲੈਂਦੇ ਸਵਾਸ ਚੜ੍ਹਾਉਣੇ। ਉੱਥੇ ਜਾ ਕੇ ਫਿਰ ਮਨ ਨਿਰਮਲ ਨਹੀਂ ਹੁੰਦਾ, ਸਵਾਸ ਵੈਸੇ ਹੀ ਚੜ੍ਹਾਉਣ ਦਾ ਲਾਭ ਨਹੀਂ ਗਾ। ਬਿਰਤੀ ਪਰਮਾਤਮਾ ਦੇ ਨਾਮ ਵਿੱਚ ਲਾ ਕੇ ਸਵਾਸ ਚੜਾਉਣੇ ਅਲੱਗ ਚੀਜ਼। ਰਾਜੇ ਨੇ ਕਿਹਾ ਮੈਂ ਤੈਨੂੰ ਇੱਕ ਘੋੜਾ ਅਤੇ ਇੱਕ ਜੋੜਾ ਦੋ ਚੀਜ਼ਾਂ ਦਿਆਂਗਾ, ਤੇਰਾ ਸਤਿਕਾਰ ਕਰਾਂਗਾ, ਤੂੰ ਮੈਨੂੰ ਦੱਸ ਬਿਰਤੀ ਦਸਮ ਦੁਆਰ 'ਚ ਕਿਵੇਂ ਚੜਾਉਂਦੇ। ਉਹ ਬਹਿ ਗਿਆ, ਸਵਾਸਾਂ ਦੀ ਕਿਰਿਆ ਕਰ ਕਰਕੇ ਉਹਨੇ ਬਿਰਤੀ ਤਾਹਾਂ ਚੜ੍ਹਾ ਲਈ। ਕਾਫ਼ੀ ਦੇਰ ਬਾਅਦ ਜਦੋਂ ਬਿਰਤੀ ਥੱਲੇ ਉਤਾਰੀ, ਉਦੋਂ ਬੇਹੋਸ਼ੀ ਵਰਗੀ ਹਾਲਤ ਜੀ ਹੁੰਦੀ ਹੈ। ਉਹ ਨਾਲ ਨਾਲ ਕਹੀ ਜਾਂਦਾ ਘੋੜਾ ਜੋੜਾ ਘੋੜਾ ਜੋੜਾ। ਰਾਜਾ ਹੱਸ ਪਿਆ, ਸਾਰੇ ਜਣੇ ਹੱਸ ਪਏ, ਘੋੜਾ ਜੋੜਾ ਕਿਉਂ ਕਹਿੰਦਾ? ਕਹਿੰਦੇ ਤੁਸੀਂ ਕਿਹਾ ਸੀ ਘੋੜਾ ਦੇਵਾਂਗੇ ਜੋੜਾ ਦੇਵਾਂਗੇ। ਕਹਿਣ ਤੋਂ ਭਾਵ ਕਿ ਉੱਥੇ ਹੀ ਖੜੀ ਬਿਰਤੀ ਘੋੜੇ ਅਤੇ ਜੋੜੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਰਮਾਤਮਾ ਸਮਝਾਉਂਦੇ ਨੇ, ਗੁਰਬਾਣੀ ਨਾਲ ਸਮਝਾਉਂਦੇ ਨੇ, ਪਰ ਇਹ ਉੱਥੇ ਹੀ ਖੜੇ ਨੇ, ਖਿੱਚ ਖਿੱਚ ਕੇ ਤੋਰਨੇ ਪੈਂਦੇ ਨੇ, ਧੱਕ ਕੇ ਤੋਰਨੇ ਪੈਂਦੇ ਨੇ। ਇੱਕ ਆਪੇ ਆਪ ਖੁਆਇਨ, ਦੂਜਾ ਛੱਡਣ ਲਾਏ। ਮਹਾਰਾਜ ਕਹਿੰਦੇ ਇੱਕ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੂੰ ਆਪ ਹੀ ਕਰਮਾਂ ਅਨੁਸਾਰ ਆਪਣੇ ਸਰੂਪ ਵੱਲੋਂ ਆਪ ਹੀ ਭੁਲਾ ਦਿੱਤਾ ਅਤੇ ਉਹਨਾਂ ਨੂੰ ਦਵੈਸ਼ ਭਾਅ 'ਚ ਲਗਾ ਤਾ ਆਪ ਹੀ ਮਨਮੁੱਖ ਲੋਕਾਂ ਨੂੰ। ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ। ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਨਾ ਗੁਰਮਤ ਹੈ, ਇਹਦੇ ਦੁਆਰਾ ਹਰੀ ਵਾਹਿਗੁਰੂ ਨਾਮ ਨੂੰ ਜਪਣਾ ਕਰੀਦਾ ਹੈ, ਜਪਣਾ ਪ੍ਰਾਪਤ ਕਰੀਦਾ ਹੈ, ਸਿੱਖਿਆ ਲਈ ਦੀ ਪਹਿਲਾਂ, ਤਾਂ ਜਿਹੜੀ ਜੋਤੀ ਸਰੂਪ ਪਰਮਾਤਮਾ ਉਹਦੇ ਵਿੱਚ ਆਪਣੀ ਜੋਤ ਮਿਲਾ ਲਈਦੀ ਹੈ, ਜੋਤ ਮਿਲ ਜਾਂਦੀ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ। ਮਿਹਨਤ ਕਰਕੇ ਆਪਣੀ ਜੋਤ ਪਰਮਾਤਮਾ ਵਿੱਚ ਲੀਨ ਕਰਨੀ, ਇਹ ਸਾਡੀ ਮਨੁੱਖਤਾ ਦੀ, ਮਨੁੱਖਾ ਜਨਮ ਦੀ ਵੱਡੀ ਪ੍ਰਾਪਤੀ ਹੈ। ਇੱਕ ਬਸ ਇਹੀ ਪ੍ਰਾਪਤ ਕਰਨਾ ਆਪਾਂ ਨੇ। ਅੰਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ। ਜਿਹੜੇ ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਹੀ ਰਹਿੰਦੇ ਨੇ, ਉਹ ਨਾਮੀ ਦੇ ਵਿੱਚ ਸਮਾ ਜਾਂਦੇ ਨੇ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ ਉਹ।